ਸਤ ਸੰਗਤ ਕਾਫੀ ਸਮੇਂ ਤੋਂ ਆਪ ਗੁਰੂ ਚਰਨਾਂ ਜੋੜੇ ਬੈਠੇ ਹੋ ਆਪ ਨੇ ਹੁਣ ਤੱਕ ਗੁਰਬਾਣੀ ਦੇ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਖਾਂ ਦੇ ਪਾਸੋਂ ਬਾਣੀਆਂ ਕਹਾਣੀਆਂ ਗੁਰੂ ਇਤਿਹਾਸ ਦੀ ਕਥਾ ਸਰਵਣ ਕੀਤੀ ਹੈ। ਰਹਿੰਦਾ ਸਮਾਂ ਤਕਰੀਬਨ ਇੱਕ ਘੰਟਾ ਆਪਣੇ ਪਾਸ ਹੋਰ ਹੈ, ਇਸ ਨੂੰ ਵੀ ਆਪਾਂ ਸਫਲਾ ਬਣਾਉਣਾ ਹੈ। ਗੁਰਬਾਣੀ ਦੇ ਕੀਰਤਨ ਔਰ ਗੁਰਮਤ ਦੀਆਂ ਵਿਚਾਰਾਂ ਦੁਆਰਾ ਜੋ ਮਹਾਂਪੁਰਖਾਂ ਨੇ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੇ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਵਾਲੇ ਕੀਰਤਨ ਦੀ ਰਵਾਇਤ ਪ੍ਰਚਲਿਤ ਕੀਤੀ ਹੈ, ਉਸ ਰਵਾਇਤ ਉਸ ਪ੍ਰਥਾ ਅਨੁਸਾਰ ਸਭਨਾਂ ਨੇ ਤਿੰਨਾਂ ਹਿੱਸਿਆਂ ਵਿੱਚ ਗੁਰਬਾਣੀ ਦਾ ਗਾਇਨ ਕਰਨਾ ਹੈ। ਸ਼ਬਦ ਦੀ ਧਾਰਨਾ ਪਹਿਲੇ ਹਿੱਸੇ ਵਿੱਚ ਦਾਸ ਬੋਲੇਗਾ, ਦੂਸਰੇ ਹਿੱਸੇ ਵਿੱਚ ਸਭ ਭਾਈ ਔਰ ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਵੀ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਬਣਾਓ। ਕੋਈ ਵੀ ਰਸਨਾ ਸ਼ਬਦ ਦੀ ਧਾਰਨਾ ਪੜ੍ਹੇ ਤੋਂ ਬਗੈਰ ਵਾਂਝੀ ਨਾ ਰਹੇ। ਪ੍ਰਭ ਸਭ ਕਿਛ ਤੇਰਾ ਜੀ, ਮੈਂ ਕਿਛ ਨਾਹੀ, ਮੈਂ ਕਿਛ ਨਾਹੀ। ਸਭ ਕਿਛ ਤੇਰਾ ਜੀ, ਮੈਂ ਕਿਛ ਨਾਹੀ, ਮੈਂ ਕਿਛ ਨਾਹੀ। ਪ੍ਰਭ ਸਭ ਕਿਛ ਤੇਰਾ ਜੀ, ਮੈਂ ਕਿਛ ਨਾਹੀ, ਮੈਂ ਕਿਛ ਨਾਹੀ। ਸਭ ਕਿਛ ਤੇਰਾ ਜੀ, ਮੈਂ ਕਿਛ ਨਾਹੀ, ਮੈਂ ਕਿਛ ਨਾਹੀ। ਨਾਹੀ ਪ੍ਰਭ ਸਭ ਕਿਛ ਤੇਰਾ, ਮੈਂ ਨਾਹੀ ਪ੍ਰਭ ਸਭ ਕਿਛ ਤੇਰਾ। ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਮੈਂ ਨਾਹੀ ਪ੍ਰਭ ਸਭ ਕਿਛ ਤੇਰਾ। ਪ੍ਰਭ ਸਭ ਕਿਛ ਤੇਰਾ ਜੀ, ਮੈਂ ਕਿਛ ਨਾਹੀ, ਮੈਂ ਕਿਛ ਨਾਹੀ। ਸਭ ਕਿਛ ਤੇਰਾ ਜੀ, ਮੈਂ ਕਿਛ ਨਾਹੀ, ਮੈਂ ਕਿਛ ਨਾਹੀ। Thank you. मैं नाहीं प्रभ सब किछ तेरा, एकै निर्गुण युगै सरगुण केल करत विच स्वामी मेरा। नगर मैं आप बाहर फुन आपन, प्रभ मेरे कौ सगल बसेरा। आपे ही राजन आपे ही राया, कह कह ठाकुर कह कह चेरा। का कौ दुराओ का स्यो बलवंचा, जह जह पेखों तह तह नेरा। साध मूर्त गुर भेट्यो नानक, मिल सागर बूंद नहीं अनहेरा। रब सब किछ तेरा जी, मैं किछ नाहीं, मैं किछ नाहीं। सब किछ तेरा जी, मैं किछ नाहीं, मैं किछ नाहीं। प्रभ सब किछ तेरा जी, मैं किछ नाहीं, मैं किछ नाहीं। सब किछ तेरा जी, मैं किछ नाहीं, मैं किछ नाहीं। मैं नाहीं प्रभ सब किछ तेरा, मैं नाहीं प्रभ सब किछ तेरा। मैं नाहीं प्रभ सब किछ तेरा, मैं नाहीं प्रभ सब किछ तेरा। प्रभ सब किछ तेरा जी, मैं किछ नाहीं, मैं किछ नाहीं। सब किछ तेरा जी, मैं किछ नाहीं, मैं किछ नाहीं।
सतसंगत अपने ख्यालों नूं बाहर जाण तों रोको। बुद्ध नूं शब्द और विचार दे सन्मुख करो, जिस करके गुरबाणी दी विचार अपने हिरदे अंदर वस जावे। जो अपना इत्थे सतगुरु जी दी पवित्र हजूरी विच आउण दा मनोरथ है, पहलां तां जिन्हां दे अत्यंत वड्डे भाग हुंदे ने सतसंगत मिलती ही उन्होंने है। समा अपनी रुक परवाज से निरंतर चलिया ही जा रही है। इसन अज तक कोई रोक नहीं सकिया। रही वास्ते घत समय ने एक ना मनी, फड़ फड़ रही तरीक समय खिसकाई कनी। यह समय की फितरत है, समय का सुभा है, समय की आदत है कि रुकना जानता ही नहीं। जिहड़ा लंघ गया वो वापस नहीं मुड़ता, यह ठहरन जाच ना जानता। दुनिया की बहुत वड्डी सच्चाई भाई वीर सिंह जी संसार दे नाल सांझी कर रहे ने। समय की बाबत कह रहे ने, यह ठहरन जाच ना जानता, लंघ गया ना मुड़ के आवदा। हाँ, समय नूं आपां रोक नहीं सकते, जिहड़ा गुजर गया उसनूं वापस नहीं मुड़ सकते। सिर्फ एक कम कर सकते हैं, वो कि समय नूं आपां सफला बना सकते हैं। सफला सफला कैसे बनेगा? तो सार संगत यही ठिकाणा है जिथे आपां बैठे हाँ, सतगुरु जी की चरण शरण यह साधन है जिदे विच आपां प्रवृत्त हाँ। साध संगत धन गुरु अर्जन देव जी महाराज का फुरमान है, साध जनां कै संग बस्त सुख सहज विश्राम। कितनिया वड्डियां वड्डियां बख्शिशां जिहड़ियां साध संगत विचों प्राप्त हुंदियां ने। सुख हर कोई सुख चाहुंदा है। देखिया संसार तों कोई बंदा जिहड़ा परमात्मा दे पासों दुख मंगदा होवे, मंगदा हर कोई है सुख, पर मिलदा कित्थों है भाई रे? सुख साध संग पाया, साध संगत विचों प्राप्त हुंदा है। सुख नाहीं बहुता धन खाटे, सुख नाहीं पेखे नृत नाटे, सुख नाहीं बहु देश कमाए, या फिर सुख मिलता है परमात्मा दे अकाल पुरख वाहिगुरु दे गुणा दा गायन करके। ये भी साध संगत विच ही हो सकता है। सुख नाहीं बहु देश कमाए, सर्व सुखा हर हर गुण गाए। हाँ, साध संगत विचों की मिलता है? सुख सहज विश्राम। वो साध संगत जिधर भी देखो संसार भटक रहा है, जिहड़े एक बार निशाने तो खुंझ गए ने, जिन्हां ने गुरु वल पिठ कर ली है, दर दर दे ठोकरां खा रहे ने, माया दे लोभ दे विच लोभ ग्रस्से हो, दसों दे सतावत आसा लागे हो धन की, चाहुंदे ने सुख पल्ले कुछ होर ही पै रहा है। सुख कह हेत बहुत दुख पावत, सेव करत जन जन की, द्वार है द्वार स्वान ज्यों डोलत न, शुद्ध राम भजन की। जिहड़े हड़काए कुत्ते वांग थां थां ते भटक रहे ने, कित्थों मिल सकदा उहनां नूं सहज? ये सहज भी गुरु की शरण विचों, यह सहज भी साध संगत विचों ही लभदा है। विश्राम श्रम थाका पाए विश्रामा, खुलिया कर्म कृपा भई ठाकर, कीर्तन हर हर गाई। श्रम थाका पाए विश्रामा, मिट गई सगली ताई। जिते हरी जस हरी कीर्तन हो रहा हो, सार संगत उत्थे जाके मन बदो बदी विश्राम अवस्था विच आ जांदा है। जे एकाग्र मन हो के कीर्तन सुनिया जावे, निर्वाण कीर्तन गाव हो करते का, निमुख सिमत जित छूटै। ये कितनिया वड्डियां वड्डियां बख्शिशां ने,
ਕਿੱਥੇ ਆ ਕੇ ਮਿਲਦੀਆਂ ਨੇ ਜਿੱਥੇ ਆਪਾਂ ਬੈਠੇ ਹਾਂ।
ਸਾਧ ਜਨਾਂਕ ਹੈ ਸੰਗ ਬਸਤ ਸੁੱਖ ਸਾਹਿਜ ਵਿਸਰਾਮ। ਅੱਗੇ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਘੜੀਆਂ ਜਾਂ ਸਮਾਂ ਉਹ ਹੀ ਸਫਲਾ ਔਰ ਸੁਹਾਵਣਾ ਹੈ। ਸਾਧ ਜਨਾਂਕ ਹੈ ਸਾਹੀ ਘੜੀ ਸੁਲੱਖਣੀ ਸਿਮਰਤ ਹਰਨਾਮ। ਜਿਸ ਘੜੀ ਜਿਸ ਸਮੇਂ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ, ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕੀਤੀ ਜਾਂਦੀ ਹੈ, ਉਹ ਹੀ ਸਮਾਂ ਸਤਿਗੁਰੂ ਜੀ ਨੇ ਸਫਲਾ ਔਰ ਸੁਹਾਵਣਾ ਮੰਨਿਆ ਹੈ। ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ। ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ। ਪਰਮੇਸ਼ੁਰ ਦੇ ਨਾਮ ਦਾ ਸਿਮਰਨ ਕਰਦਿਆਂ ਜਿਹੜਾ ਸਮਾਂ ਬਤੀਤ ਹੋ ਗਿਆ, ਸਾਧ ਸੰਗਤ ਵਿੱਚ ਬੈਠ ਕੇ ਜਿਹੜਾ ਸਮਾਂ ਗੁਜ਼ਰ ਗਿਆ, ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਆ ਕੇ ਗੁਰੂ ਕੇ ਦਰਸ਼ਨ ਕਰਦਿਆਂ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਾਂ ਬਲਿਹਾਰੀ ਸਤਿਗੁਰੂ ਚਰਣਾ, ਜੀਉ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਜਿਤੇਰੇ। ਆਪਾਂ ਸਮੇਂ ਨੂੰ ਵਾਪਸ ਤਾਂ ਮੋੜ ਨਹੀਂ ਸਕਦੇ, ਜਿਹੜਾ ਗੁਜ਼ਰ ਗਿਆ ਇਸ ਨੂੰ ਰੋਕ ਤਾਂ ਸਕਦੇ ਨਹੀਂ। ਸਮਾਂ ਸਿਰਫ ਸਫਲਾ ਬਣਾ ਸਕਦੇ ਹਾਂ, ਸਫਲਾ ਬਣਾਉਣ ਵਾਸਤੇ ਇਹੋ ਹੀ ਥਾਂ ਹੈ। ਸਮੇਂ ਨੂੰ ਸੁਹਾਵਣਾ ਬਣਾਉਣ ਵਾਸਤੇ ਸਿਰਫ ਇਹੋ ਹੀ ਸਾਧਨ ਹੈ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਅਨੰਨ ਸੇਵਕ ਭਾਈ ਨੰਦ ਲਾਲ ਜੀ ਦਾ ਕਥਨ ਹੈ, ਖੁਸ਼ ਹਸਤ ਉਮਰ ਕੇ ਦਰਜਾਦੇ ਵੀ ਗੁਜ਼ਰਤ ਵਰਨਾ ਚੇ ਹਾਸਲ ਹਸਤ ਦੀ ਗੁੰਬਦੇ ਕਬੂਦ ਮਰਾ। ਫਾਰਸੀ ਜ਼ਬਾਨ ਵਿੱਚ ਭਾਈ ਸਾਹਿਬ ਜੀ ਨੇ ਇਹ ਰੁਬਾਈ ਲਿਖੀ ਹੈ, ਜਿਸਦਾ ਆਮ ਸਮਝੀ ਜਾਣ ਵਾਲੀ ਭਾਸ਼ਾ ਵਿੱਚ ਤਰਜਮਾ ਹੈ। ਜਿਹੜੀ ਸਾਈ ਦੀ ਯਾਦ ਵਿੱਚ ਗੁਜ਼ਰੇ ਉਮਰ ਉਹਾ ਲਿਖ ਵਿੱਚ ਹੈ, ਜਿਹੜੀ ਸਾਈ ਦੀ ਯਾਦ ਵਿੱਚ ਗੁਜ਼ਰੇ ਉਮਰ ਉਹਾ ਲਿਖ ਵਿੱਚ ਹੈ। ਜਿਹੜੀ ਸਾਈ ਦੀ ਯਾਦ ਵਿੱਚ ਹਾਂ ਯਾਦ ਵਿੱਚ ਗੁਜ਼ਰੇ ਉਮਰ ਉਹਾ ਲਿਖ ਵਿੱਚ ਹੈ, ਜਿਹੜੀ ਸਾਈ ਦੀ ਯਾਦ ਵਿੱਚ ਗੁਜ਼ਰੇ ਉਮਰ ਉਹਾ ਲਿਖ ਵਿੱਚ ਹੈ। ਉਮਰ ਉਹਾ ਜੀ ਲਿਖੇ ਵਿੱਚ ਹੈ, ਉਮਰ ਉਹਾ ਜੀ ਲਿਖੇ ਵਿੱਚ ਹੈ।
उमरो हानी लिखेवत है, उमरो हानी लिखेवत है, जड़ी साई नी जान विच गुदरे उमर वहा लिखे विच है, जड़ी साई नी जान विच गुदरे उमर वहा लिखे विच है,
ਲਾਲ ਜੀ ਸਾਹਿਬ ਗੁਰੂ ਕਲਗੀ ਤਰਪਾਤਸ਼ਾਹ ਦੇ 52 ਦਰਬਾਰੀ ਕਵੀਆਂ ਦੇ ਵਿੱਚੋਂ ਸਿਰਮੌਰ ਸ਼੍ਰੋਮਣੀ ਕਵੀ ਸਨ। ਇਹ ਪ੍ਰਕਰਨ ਆਪ ਨੇ ਬਹੁਤ ਵਾਰ ਸੁਣਿਆ ਹੋਵੇਗਾ ਕਿ ਸਤਿਗੁਰੂ ਜੀ ਨੇ ਬਹੁਤ ਸਾਰੇ ਉਹਨਾਂ ਵਿਦਵਾਨਾਂ ਨੂੰ ਉਹਨਾਂ ਕਵੀਆਂ ਨੂੰ ਮਾਣ ਬਖਸ਼ਿਆ, ਗੁਰੂ ਨਾਨਕ ਦੇ ਘਰ ਵਿੱਚ ਥਾਂ ਦਿੱਤੀ, ਜਿਨ੍ਹਾਂ ਨੂੰ ਉਸ ਵੇਲੇ ਦੁਰਕਾਰ ਦਿੱਤਾ ਗਿਆ, ਜਿਨ੍ਹਾਂ ਨੂੰ ਵਰਜ ਦਿੱਤਾ ਗਿਆ ਕਿ ਤੁਸੀਂ ਪਿੰਗਲ ਅੱਗੇ ਕਿਸੇ ਨੂੰ ਪੜ੍ਹਾ ਨਹੀਂ ਸਕਦੇ, ਕਵਿਤਾ ਨਹੀਂ ਲਿਖ ਸਕਦੇ, ਤਿਵਾਰੀ ਕੋਈ ਇਤਿਹਾਸ ਨਹੀਂ ਲਿਖ ਸਕਦੇ, ਕੋਈ ਕਿੱਸਾ ਨਹੀਂ ਲਿਖ ਸਕਦੇ। ਆਏ ਦਿਨ ਬਾਦਸ਼ਾਹ ਔਰੰਗਜ਼ੇਬ ਵੱਲੋਂ ਨਵੇਂ ਤੋਂ ਨਵੇਂ ਫੁਰਮਾਨ ਜਾਰੀ ਹੁੰਦੇ, ਕਦੇ ਫੁਰਮਾਨ ਜਾਰੀ ਹੁੰਦਾ ਵਿਰਾਗ ਵਿੱਦਿਆ ਬੰਦ ਕਰ ਦਿਓ, ਕਦੇ ਫੁਰਮਾਨ ਆਉਂਦਾ ਕਵਿਤਾ ਲਿਖਣੀ ਬੰਦ ਕਰ ਦਿਓ, ਕਦੇ ਫੁਰਮਾਨ ਆਉਂਦਾ ਤਵਾਰੀਖ ਇਤਿਹਾਸ ਲਿਖਣਾ ਬੰਦ ਕਰ ਦਿਓ। ਜਿਨ੍ਹਾਂ ਦੇ ਪੱਲੇ ਇਹੋ ਕੁਝ ਸੀ, ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਪਿੰਗਲਾਦ ਪੜ੍ਹ ਕੇ ਕਵਿਤਾ ਲਿਖਣ ਦਾ ਵੱਲ ਢੰਗ ਤਰੀਕਾ ਸਿੱਖਿਆ ਸੀ, ਫਿਰ ਉਹ ਨਾ ਕੋਈ ਮਿਹਨਤ ਮਜ਼ਦੂਰੀ ਕਰ ਸਕਦੇ ਨੇ, ਨਾ ਕੋਈ ਬਿਜ਼ਨਸ ਵਪਾਰ ਕਰ ਸਕਦੇ ਨੇ, ਨਾ ਕਿਸੇ ਦੀ ਫੌਜ ਵਿੱਚ ਭਰਤੀ ਹੋ ਸਕਦੇ ਨੇ। ਇਹਨਾਂ ਨੂੰ ਤਾਂ ਆਪਣੀ ਰੋਜ਼ੀ ਰੋਟੀ ਚਲਾਉਣੀ ਔਖੀ ਹੋ ਗਈ, ਪੁੱਛਦੇ ਪੁਛਾਉਂਦੇ ਦਰ ਦਰ ਦੀਆਂ ਠੋਕਰਾਂ ਖਾਂਦੇ ਅਖੀਰ ਸਾਹਿਬ ਗੁਰੂ ਕਲਗੀ ਤਰਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋਏ। ਉਸ ਵੇਲੇ ਸਤਿਗੁਰੂ ਜੀ ਦਰਿਆ ਯਮੁਨਾ ਦੇ ਕਿਨਾਰੇ ਸ੍ਰੀ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਨਾਹਨ ਰਿਆਸਤ ਦੇ ਵਿੱਚ ਜੋਤ ਜਗਾ ਰਹੇ ਸਨ। ਇਹਨਾਂ ਨੇ ਜਾ ਕੇ ਬੇਨਤੀ ਕੀਤੀ ਗਰੀਬ ਨਵਾਜ਼ ਦਰ ਦਰ ਦੀਆਂ ਠੋਕਰਾਂ ਖਾ ਕੇ ਆਪ ਦੀ ਸ਼ਰਨ ਵਿੱਚ ਆ ਗਏ ਹਾਂ, ਸੋ ਆਪ ਕਿਰਪਾ ਕਰੋ ਸਾਡੀ ਬਾਂਹ ਪਕੜੋ, ਸ਼ਰਨ ਆਇਆਂ ਦੀ ਲਾਜ ਰੱਖੋ, ਅਬ ਰੱਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਿਰਨਾਕ ਸਫਾਰੇ ਕਰ ਆਜ, ਪੁਨ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁ ਸਾਜ ਸੁਦਾਮਾ ਅਪਦਾ ਤੇ ਰਾਖਿਆ,
गन का पढ़त पूरे ते काज श्री सतगुर सो प्रसन्न कलजुग होए राखो दास पाठ की लाज रखी सतगुर जी पैज नाम आपने दी रखी सतगुर जी पैज नाम आपने दी रखी सतगुर जी पैज नाम आपने रखी सतगुर जी पैज नाम आपने दी माम आपने ली पैज नाम आपने हाँ नाम आपने ली नाम आपने ली नाम आपने नाम आपने नी पैद नाम आपने नी रखी सतगुर जी पैज नाम आपने नी रखी सतगुर जी पैज नाम आपने नी बिनंती ठाकुर मेरे जी जंज तेरे तारे राख पैज नाम अपने की करण करावन हारे
साहिब गुरु कलगी पातशाह उन्होंने विद्वाना उन्होंने कवियों को कहन लगे भी तुहाडे ते की भीड़ पै गई है तुसी क्यों इतने दीन क्यों इन्ने लाचार होए हो। इन्होंने बेनती की गरीब नवाज असी कवि हाँ बड़ी मेहनत करके अपने उस्तादां दे पासों जिहड़े साडे विद्या गुरु सन उन्हां दे पासों पिंगलाद पढ़ के असी कविता लिखण दी जाच सिखी पर अज कोई साड़ी कविता सुनने वास्ते तैयार नहीं औरंगजेब ने फरमान जारी कर दिता भी कोई कविता लिख ही नहीं सकता जिहड़ा साडे पास हुनर सी जिहड़ी साडे पास कला सी साडे स्किल दी एक फुटी कौडी भी कीमत नहीं पै रही
आप दे दर घर की उपमा वड़ियाई सुन के आप की शरण में आ गए हाँ। हुण आप कृपा करो साडी शरणाया की लाज रखो। सतगुरु जी कह लगे विद्वान है कवि जनो ये गुरु नानक का दर है भी इत्थे ते निमाणियां नूं भी माण प्राप्त हुंदा है इत्थे ते किसी नूं वरजिया ही नहीं जांदा जे दर आपत जाते हो भगत कबीर जी का वचन कबीर जे दर आपत जाते हो हटकै नाहें कोय सो दर कैसे छोड़ी है जो दर ऐसा होए मिलदा माण निमाणिया 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 तेरा दर ऐसा ऐसा है 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 मिलदा माण निमाणिया मिलदा माण निमाणिया मिलदा माण निमाणिया मिलदा माण निमाणिया सारे संगत सतगुरु जी ने उन्होंने कवियों की बांह पकड़ी उन्होंने भी माण बख्शिया। कहणगे भी तुसी गुरु नानक दे दर ते रह के जिहो जी सेवा तुसी डिजर्व करते हो जिहड़ा तुहाडे पास स्किल है जिहड़ी तुहाडे पास कला है जिहड़ा तुहाडे पास गुण है अपने उस हुनर की वरतों करके जितने भी हिंदुस्तान के पुरातन धार्मिक ग्रंथ संस्कृत भाषा में लिखे हुए सन उन्हां दा आम समझी जाण वाली भाषा विच तर्जमा करो तां जो उन्हां ग्रंथां दा ज्ञान जन साधारण तक पहुँच सके प्राणी मात्र तक। ये ज्ञान केवल किसी जाति का मुथाज नहीं वो सार संगत ना ही ज्ञान किसी विशेष वर्ण का या किसी विशेष धर्म की मलकीयत है। वो कई बार बहुत सारे सज्जन देखने में आता है उन्हां नूं वेदां दा शास्त्रां दा नां सुन के बड़ी चिढ़ हुंदी है जिवें उन्हां वेदां दे नां तों ही अलर्जी होवे। ਵੀ ਵੇਦਾਂ ਦਾ ਨਾਂ ਲੈ ਹੀ ਕਿਉਂ ਦਿੱਤਾ। ਉਹ ਸਾਰ ਸੰਗਤ ਵੇਦ ਜਾਂ ਹੋਰ ਜਿਹੜੇ ਪੁਰਾਣੇ ਸ਼ਾਸਤਰ ਸਨ, ਸਿਮਰਤੀਆਂ, ਇਹ ਜਿਹੜੇ ਉਸ ਵੇਲੇ ਦੇ ਰਿਸ਼ੀ ਮੁਨੀ ਸਨ, ਜਿਹੜਾ ਉਹਨਾਂ ਦੇ ਪਾਸ ਆਤਮਿਕ ਗਿਆਨ ਸੀ, ਉਹਨਾਂ ਨੇ ਸੰਸਾਰ ਦੇ ਨਾਲ ਸ਼ੇਅਰ ਕੀਤਾ। ਉਦਾਸ ਕਈ ਵਾਰ ਇਹ ਬੇਨਤੀ ਕਰਿਆ ਕਰਦਾ ਹੈ ਕਿ ਬਜਾਏ ਉਹਨਾਂ ਨੂੰ ਨਫ਼ਰਤ ਕਰਨ ਦੇ, ਜਿਹੜੀ ਉਹਦੇ ਵਿੱਚ ਕੋਈ ਗਿਆਨ ਦੀ ਗੱਲ ਹੈ, ਜ਼ਰੂਰੀ ਨਹੀਂ ਜੋ ਕੁਝ ਵੇਦਾਂ ਵਿੱਚ ਲਿਖਿਆ ਹੈ ਜਾਂ ਜੋ ਕੁਝ ਸ਼ਾਸਤਰਾਂ ਵਿੱਚ ਲਿਖਿਆ ਹੈ ਅਸੀਂ ਸਭ ਕੁਝ ਦੇ ਨਾਲ ਸਹਿਮਤ ਹੋਈਏ। ਸਹਿਮਤ ਹੋਣਾ ਜਾਂ ਨਾ ਹੋਣਾ ਇਹ ਗੱਲ ਬਾਹਰ ਦੀ ਹੈ, ਪਰ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਉਹ ਵੇਦ, ਉਹ ਸ਼ਾਸਤਰ ਵੈਸੇ ਕਦੋਂ ਲਿਖੇ ਗਏ, ਕਿਸਨੇ ਲਿਖੇ, ਕੌਣ ਇਹਨਾਂ ਦਾ ਕਰਤਾ, ਇਹਦੀ ਬਾਬਤ 'ਤੇ ਮਤਭੇਦ ਹੋ ਸਕਦਾ ਹੈ। ਪਰ ਇੱਕ ਗੱਲ ਬਾਬਤ ਕੋਈ ਮਤਭੇਦ ਨਹੀਂ ਕਿ ਉਹ ਪੰਜਾਬ ਦੀ ਧਰਤੀ 'ਤੇ ਲਿਖੇ ਗਏ, ਪੰਜਾਬ ਦੇ ਰਹਿਣ ਵਾਲੇ ਰਿਸ਼ੀਆਂ ਮੁਨੀਆਂ ਨੇ ਲਿਖੇ, ਜਿਹੜਾ ਉਹਨਾਂ ਵਿੱਚ ਗਿਆਨ ਹੈ, ਉਹਨਾਂ ਰਿਸ਼ੀਆਂ ਦੀ ਇੱਕ ਕਿਸਮ ਦੀ ਇੰਟੈਲੈਕਚੁਅਲ ਪ੍ਰੋਪਰਟੀ ਹੈ, ਉਹਦਾ ਵਾਰਸ ਕੇਵਲ ਬ੍ਰਾਹਮਣ ਨਹੀਂ, ਉਹਦੇ ਵਾਰਸ ਕੇਵਲ ਸਨਾਤਨ ਮਤ ਦੇ ਧਾਰਨੀ ਨਹੀਂ, ਜੇ ਉਹ ਸਾਡੇ ਪੂਰਵਜ ਸਨ ਉਸ ਗਿਆਨ ਦੇ ਵਿੱਚ ਸਾਡਾ ਵੀ ਸ਼ੇਅਰ ਹੈ। ਉਹਨਾਂ ਨੂੰ ਦੁਰਕਾਰਨ ਦੀ ਬਜਾਏ ਤਾਂ ਸਾਨੂੰ ਇਸ ਗੱਲ ਉੱਪਰ ਜ਼ੋਰ ਦੇਣਾ ਚਾਹੀਦਾ ਹੈ ਵੀ ਉਹ ਤਾਂ ਸਾਡੇ ਨੇ, ਜਿਹਦੇ ਵਿੱਚ ਗਿਆਨ ਦੀ ਗੱਲ ਹੈ ਸਾਡੇ ਗੁਰੂ ਸਾਹਿਬਾਨ ਨੇ ਵੀ ਐਡਮਿਟ ਕੀਤੀ ਹੈ, ਉਹਨਾਂ ਨੇ ਵੀ ਨਫ਼ਰਤ ਨਹੀਂ ਕੀਤੀ ਵੇਦਾਂ ਨੂੰ ਜਾਂ ਸ਼ਾਸਤਰਾਂ ਨੂੰ। ਵੇਦ ਕਤੇਵ ਕਹੋ ਮਤ ਝੂਠੇ, ਵੀ ਝੂਠਾ ਕੌਣ ਹੈ ਜਿਹੜਾ ਉਹਨਾਂ ਦੀ ਵਿਚਾਰ ਨਹੀਂ ਕਰਦਾ, ਉਹਨਾਂ ਦਾ ਤਾਤਪਰਜ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ, ਝੂਠਾ ਜੋ ਨਾ ਵਿਚਾਰੇ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰ ਰਹੇ ਨੇ ਕਿ ਉਹ ਸਾਰੇ ਹੀ ਵੇਦ ਸ਼ਾਸਤਰ ਆਦਿਕ ਪਰਮੇਸ਼ੁਰ ਦੇ ਨਾਮ ਦੀ ਵਡਿਆਈ ਹੀ ਦ੍ਰਿੜ ਕਰਵਾ ਰਹੇ ਨੇ। ਵੇਦ ਪੁਰਾਣ ਸਿਮਰਤ ਸੁਧਾਖਿਰ ਕਿਨੇ ਰਾਮ ਨਾਮ ਇੱਕ ਆਖਿਰ, ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮੈਂ ਮੰਗਣੀ ਨਾ ਆਵੇ। ਕਰਮਕਾਂਡ ਨੂੰ ਛੱਡ ਦਿਓ, ਜਿਹੜੀ ਉਹਦੇ ਵਿੱਚ ਨਾਮ ਦੀ ਵਡਿਆਈ ਹੈ ਉਸਨੂੰ ਗ੍ਰਹਿਣ ਕਰ ਲਓ। ਉਹ ਸਾਰ ਸੰਗਤ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫੁਰਮਾਨ ਕਰ ਰਹੇ ਨੇ, ਵੇਦਾਂ ਮੈਂ ਨਾਮ ਉੱਤਮ। ਸਾਡਾ ਤਾਂ ਸਾਰਾ ਜ਼ੋਰ ਇਸ ਗੱਲ 'ਤੇ ਹੀ ਲੱਗਿਆ ਪਿਆ ਵੀ ਵੇਦ ਦਾ ਨਾਂ ਹੀ ਕਿਉਂ ਲੈ ਦਿੱਤਾ, ਗੁਰਮਤ ਦੇ ਨਾਲ ਵੇਦਾਂ ਦਾ ਦੂਰ ਦਾ ਵੀ ਵਾਸਤਾ ਨਹੀਂ। ਜੇ ਉਹਦੇ ਵਿੱਚ ਪਰਮੇਸ਼ੁਰ ਦੇ ਨਾਮ ਦੀ ਵਡਿਆਈ ਵਿਦਿਤ ਕੀਤੀ ਗਈ ਹੈ, ਉਹਦੇ ਵੱਲ ਜੇ ਅਸੀਂ ਤਵੱਜੋ ਹੀ ਨਾ ਦਿੱਤੀ, ਫਿਰ ਗੁਰੂ ਅਮਰਦਾਸ ਜੀ ਮਹਾਰਾਜ ਫੁਰਮਾਨ ਕਰਦੇ ਨੇ ਵੀ ਸਾਡਾ ਜੀਵਨ ਤਾਂ ਬੇਸੁਰਾ ਔਰ ਬੇਤਾਲਾ ਹੈ। ਉਹ ਸਾਰ ਸੰਗਤ ਰਾਗ ਜੇ ਸੁਰ ਤੋਂ ਜਾਂ ਤਾਲ ਤੋਂ ਬਾਹਰ ਹੋਵੇ, ਗਾਉਣ ਵਾਲਾ ਬੇਸੁਰਾ ਹੋ ਜਾਵੇ ਜਾਂ ਤਾਲ ਤੋਂ ਖੁੰਝ ਜਾਵੇ, ਉਹੀ ਰਾਗ ਜਿਹੜਾ ਪਹਿਲਾਂ ਅੰਮ੍ਰਿਤ ਵਰਗਾ ਸੀ ਜ਼ਹਿਰ ਵਰਗਾ ਬਣ ਜਾਂਦਾ। ਜਿਸ ਤਰ੍ਹਾਂ ਬੇਸੁਰਾ ਜਾਂ ਬੇਤਾਲਾ ਰਾਗ ਕੋਈ ਵੀ ਸੁਣਨ ਵਾਸਤੇ ਤਿਆਰ ਨਹੀਂ, ਜਿਹਦੇ ਜੀਵਨ ਦੇ ਵਿੱਚ ਬੇਕਾਇਦਗੀ ਹੋਵੇ, ਜਿਹਦਾ ਜੀਵਨ ਕਿਸੇ ਡਿਸਿਪਲਿਨ ਵਿੱਚ ਨਾ ਹੋਵੇ, ਜਿਹਦਾ ਜੀਵਨ ਕਿਸੇ ਮਰਿਆਦਾ ਵਿੱਚ ਨਾ ਹੋਵੇ, ਫਿਰ ਸਾਰ ਸੰਗਤ ਉਹ ਜੀਵਨ ਵੀ ਬੇਤਾਲਾ ਹੈ, ਉਹ ਜੀਵਨ ਵੀ ਬੇਸੁਰਾ ਹੈ। ਹਾਂ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫੁਰਮਾਨ ਕਰ ਰਹੇ ਨੇ ਵੀ ਜਿਹੜੀ ਵੇਦਾਂ ਦੇ ਵਿੱਚ ਪਰਮੇਸ਼ੁਰ ਦੇ ਨਾਮ ਦੀ ਵਡਿਆਈ, ਉਹ ਤਾਂ ਤੂੰ ਸੁਣਨ ਵਾਸਤੇ ਤਿਆਰ ਨਹੀਂ। ਵੇਦਾਂ ਮੈਂ ਨਾਮ ਉਤਮ ਸੋ ਸੁਣਿਆ ਨਾਹੀਂ, ਫਿਰ ਹੈ ਜਿਉਂ ਬੇਤਾਲਿਆ। ਇਸ ਕਰਕੇ ਨਫ਼ਰਤ ਕਰਨ ਦੀ ਬਜਾਏ ਜੇ ਉਹਨਾਂ ਦੇ ਵਿੱਚ ਕੋਈ ਗਿਆਨ ਦੀ ਗੱਲ ਹੈ, ਪਰਮੇਸ਼ੁਰ ਦੇ ਨਾਮ ਦੀ ਵਡਿਆਈ ਦੀ ਗੱਲ ਹੈ, ਉਸਨੂੰ ਗ੍ਰਹਿਣ ਕਰ ਲੈਣਾ ਚਾਹੀਦਾ। ਸਾਂਝ ਕਰੀਜੈ ਗੁਣਾਹ ਕੇਰੀ,
जे कोई अवगुण वाली बात है छोड़, अवगुण चली है। सार संगत ध्यान दो, साहिब गुरु कलगीधर पातशाह ने जिहड़ी उन्हां कवियां दे पासों सेवा लई, उन्हां दे विच कोई ज्ञान दी गल लगी होवेगी ना सतगुरु जी नूं। ਵੀ ਸਾਡੇ ਸਿੱਖਾਂ ਤੱਕ ਵੀ ਪਹੁੰਚੇ, ਉਹ ਵੀ ਉਸ ਗਿਆਨ ਨੂੰ ਗ੍ਰਹਿਣ ਕਰਨ। ਉਹ ਲਿਖੇ ਸਨ ਸੰਸਕ੍ਰਿਤ ਭਾਸ਼ਾ ਦੇ ਵਿੱਚ, ਸੰਸਕ੍ਰਿਤ ਭਾਸ਼ਾ ਹਰ ਕੋਈ ਪੜ੍ਹ ਨਹੀਂ ਸਕਦਾ। ਉਹਨਾਂ ਕਵੀਆਂ ਦੀ ਸੇਵਾ ਲਾਈ ਕਿ ਤੁਸੀਂ ਉਹਨਾਂ ਦਾ ਆਮ ਸਮਝੀ ਜਾਣ ਵਾਲੀ ਭਾਸ਼ਾ ਵਿੱਚ ਤਰਜਮਾ ਕਰ ਦਿਓ। ਉਹਨਾਂ ਦੀ ਗਿਣਤੀ ਇਤਿਹਾਸਕਾਰਾਂ ਨੇ 52 ਮੰਨੀ ਹੈ। ਸਤਿਗੁਰੂ ਜੀ ਨੇ ਉਹਨਾਂ ਕਵੀਆਂ ਨੂੰ ਮਾਣ ਵੀ ਬਖਸ਼ਿਆ। ਕਵਿਤਾ ਲਿਖਣ ਵਿੱਚ ਉਹਨਾਂ ਦੀ ਪ੍ਰਵੀਨਤਾ ਦੇਖ ਕੇ ਵੱਡੇ ਭਾਰੀ ਇਨਾਮਾਂ ਦੇ ਨਾਲ ਵੀ ਸਤਿਗੁਰੂ ਜੀ ਉਹਨਾਂ ਨੂੰ ਨਿਵਾਜਦੇ ਰਹੇ। ਉਹ ਜਿਹੜੇ 52 ਕਵੀ ਸਨ ਸਤਿਗੁਰੂ ਜੀ ਦੇ, ਉਹਨਾਂ ਵਿੱਚੋਂ ਜਿਹੜੇ ਸਿਰਮੌਰ ਸਨ ਉਹ ਸਨ ਭਾਈ ਨੰਦ ਲਾਲ ਜੀ। ਉਹ ਸੰਸਕ੍ਰਿਤ ਦੇ ਨਹੀਂ ਬਲਕਿ ਫਾਰਸੀ ਦੇ, ਅਰਬੀ ਦੇ ਬਹੁਤ ਵੱਡੇ ਆਲਮ ਸਨ। ਬਾਦਸ਼ਾਹ ਔਰੰਗਜ਼ੇਬ ਦਾ ਵੱਡਾ ਪੁੱਤਰ ਸ਼ਾਹਜ਼ਾਦਾ ਮੁਅੱਜ਼ਮ, ਜਿਹੜਾ ਬਾਅਦ ਵਿੱਚ ਬਹਾਦਰ ਸ਼ਾਹ ਕਰਕੇ ਪ੍ਰਸਿੱਧ ਹੋਇਆ, ਉਸਦੇ ਮੁਨਸ਼ੀ ਸਨ, ਜਿਸ ਤਰ੍ਹਾਂ ਅੱਜ ਕੱਲ੍ਹ ਆਪਾਂ ਕਹਿ ਲਈਏ ਉਸਦੇ ਪਰਸਨਲ ਸੈਕਰੇਟਰੀ ਸਨ। ਕਹਿੰਦੇ ਇੱਕ ਵਾਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਕੁਰਾਨ ਸ਼ਰੀਫ ਦੀ ਕਿਸੇ ਆਇਤ ਦੇ ਮਾਇਨਿਆਂ ਬਾਬਤ ਚਰਚਾ ਚੱਲ ਪਈ। ਬਾਦਸ਼ਾਹ ਔਰੰਗਜ਼ੇਬ ਨੇ ਮੌਲਵੀਆਂ ਦੇ ਪਾਸੋਂ, ਕਾਜ਼ੀਆਂ ਦੇ ਪਾਸੋਂ ਉਸ ਆਇਤ ਦੇ ਮਾਇਨੇ, ਉਸਦੇ ਅਰਥ ਪੁੱਛੇ। ਉਹਨਾਂ ਨੇ ਆਪਣੀ ਵੱਲੋਂ ਯਤਨ ਕੀਤਾ ਉਸ ਆਇਤ ਦੇ ਮਾਇਨੇ ਦੱਸਣ ਵਾਸਤੇ, ਪਰ ਬਾਦਸ਼ਾਹ ਔਰੰਗਜ਼ੇਬ ਦੀ ਤਸੱਲੀ ਨਾ ਹੋ ਸਕੀ। ਉਹ ਆਪਣੀ ਵੱਲੋਂ ਉੱਤਰ ਦਿੰਦੇ ਨੇ, ਬਾਦਸ਼ਾਹ ਔਰੰਗਜ਼ੇਬ ਉਹਨਾਂ ਨੂੰ ਫਿਰ ਅੱਗੇ ਕਾਊਂਟਰ ਕੁਐਸਚਨ ਕਰਦਾ, ਉਹ ਫਿਰ ਆਪਣੀ ਵੱਲੋਂ ਭਰਪੂਰ ਯਤਨ ਕਰਦੇ ਨੇ ਬਾਦਸ਼ਾਹ ਔਰੰਗਜ਼ੇਬ ਦੀ ਤਸੱਲੀ ਕਰਾਉਣ ਵਾਸਤੇ, ਬਾਦਸ਼ਾਹ ਅੱਗੇ ਹੋਰ ਪ੍ਰਸ਼ਨ ਕਰ ਦਿੰਦਾ। ਇਹ ਸਿਲਸਿਲਾ ਮੁਤਬਾਤਰ ਕਈ ਦਿਨ ਚੱਲਦਾ ਹੀ ਰਿਹਾ। ਸ਼ਾਹਜ਼ਾਦਾ ਮੁਅੱਜ਼ਮ ਨੇ ਇਸ ਗੱਲ ਦਾ ਜ਼ਿਕਰ ਕੀਤਾ ਆਪਣੇ ਮੁਨਸ਼ੀ ਭਾਈ ਨੰਦ ਲਾਲ ਜੀ ਦੇ ਪਾਸ। ਭਾਈ ਸਾਹਿਬ ਜੀ, ਇਉਂ ਕਰਕੇ ਮੇਰੇ ਪਿਤਾ ਦੇ ਦਰਬਾਰ ਵਿੱਚ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਹੈ ਕੁਰਾਨ ਸ਼ਰੀਫ ਦੀ ਇਸ ਆਇਤ ਬਾਬਤ, ਅਜੇ ਤੱਕ ਇਸ ਦੇ ਮਾਇਨੇ ਸਪਸ਼ਟ ਨਹੀਂ ਹੋ ਸਕੇ। ਭਾਈ ਨੰਦ ਲਾਲ ਜੀ ਕਹਿਣ ਲੱਗੇ, ਸ਼ਾਹਜ਼ਾਦਾ ਮੁਅੱਜ਼ਮ ਨੂੰ ਦੱਸੋ ਕਿਹੜੀ ਆਇਤ ਹੈ। ਉਹਨੇ ਆਇਤ ਪੜ੍ਹ ਕੇ ਸੁਣਾਈ। ਸਾਰ ਸੰਗਤ, ਭਾਈ ਨੰਦ ਲਾਲ ਜੀ ਨੇ ਸ਼ਾਹਜ਼ਾਦਾ ਮੁਅੱਜ਼ਮ ਨੂੰ ਉਸਦੇ ਮਾਇਨੇ, ਉਸਦੇ ਮੀਨਿੰਗ, ਉਸਦੇ ਅਰਥ ਦੱਸ ਦਿੱਤੇ। ਸ਼ਾਹਜ਼ਾਦਾ ਮੁਅੱਜ਼ਮ ਦੀ ਤਸੱਲੀ ਹੋ ਗਈ। ਅਗਲੇ ਦਿਨ ਜਦੋਂ ਆਪਣੇ ਪਿਤਾ ਦੇ ਦਰਬਾਰ ਵਿੱਚ ਪਹੁੰਚਿਆ, ਫਿਰ ਉਹ ਹੀ ਚਰਚਾ ਸ਼ੁਰੂ ਹੋ ਗਈ। ਫਿਰ ਇਸ ਨੇ ਅਰਜ਼ ਕੀਤੀ ਕਿ ਅੱਬਾ ਜਾਨ, ਜੇ ਆਪ ਦੀ ਇਜਾਜ਼ਤ ਹੋਵੇ ਇਸ ਆਇਤ ਦੇ ਮਾਇਨੇ ਮੈਂ ਦੱਸ ਸਕਦਾ। ਬਾਦਸ਼ਾਹ ਔਰੰਗਜ਼ੇਬ ਕਹਿਣ ਲੱਗਾ ਵੀ ਠੀਕ ਹੈ, ਜੇ ਤੇਰੀ ਜਾਣਕਾਰੀ ਵਿੱਚ ਇਸਦੇ ਮਾਇਨੇ ਨੇ, ਤੈਂ ਕਿਸੇ ਤੋਂ ਪੜ੍ਹੇ ਨੇ ਜਾਂ ਸੁਣੇ ਨੇ, ਵੀ ਤੂੰ ਵੀ ਯਤਨ ਕਰਕੇ ਦੇਖ ਲੈ। ਸਾਰ ਸੰਗਤ, ਸ਼ਾਹਜ਼ਾਦਾ ਮੁਅੱਜ਼ਮ ਨੇ ਜਦੋਂ ਉਸ ਆਇਤ ਦੇ ਮਾਇਨੇ ਦੱਸੇ, ਜਿਤਨੇ ਕਾਜ਼ੀ ਜਿਤਨੇ ਮੌਲਵੀ ਬੈਠੇ ਸਨ ਸਾਰੇ ਆਸ਼ਕਾਰ ਉੱਠੇ। ਉਸ ਆਇਤ ਦੀ ਇਤਨੀ ਸੁੰਦਰ, ਇਤਨੀ ਸਪਸ਼ਟ ਵਿਆਖਿਆ ਕੀਤੀ, ਅੱਗੇ ਕਿਸੇ ਕਾਊਂਟਰ ਕੁਐਸਚਨ ਦੀ ਗੁੰਜਾਇਸ਼ ਹੀ ਨਾ ਛੱਡੀ। ਬਾਦਸ਼ਾਹ ਔਰੰਗਜ਼ੇਬ ਦੀ ਵੀ ਤਸੱਲੀ ਹੋ ਗਈ। ਔਰੰਗਜ਼ੇਬ ਕਹਿਣ ਲੱਗਿਆ ਕਿ ਬੇਟਾ ਸੱਚ ਦੱਸ, ਤੈਂ ਕਿੱਥੇ ਪੜ੍ਹੇ ਨੇ ਜਾਂ ਕਿਹਦੇ ਪਾਸੋਂ ਸੁਣੇ ਨੇ? ਇਹ ਕਹਿਣ ਲੱਗਿਆ, ਪਿਤਾ ਜੀ ਮੈਂ ਪੜ੍ਹੇ ਤਾਂ ਕਿਤੇ ਨਹੀਂ, ਮੈਂ ਆਪਣੇ ਮੁਨਸ਼ੀ ਨੰਦ ਲਾਲ ਦੇ ਪਾਸੋਂ ਇਹ ਮਾਇਨੇ ਸੁਣੇ ਨੇ। ਉਹ ਅਰਬੀ ਦਾ ਬਹੁਤ ਵੱਡਾ ਆਲਮ ਹੈ। ਇੰਨੀ ਗੱਲ ਸੁਣੀ ਉਹ ਕਾਜ਼ੀ ਮੌਲਾਣੇ, ਉਹਨਾਂ ਦੇ ਸਿਰ ਸ਼ਰਮ ਦੇ ਨਾਲ ਝੁੱਕ ਗਏ ਕਿ ਅਸੀਂ ਆਪਣੇ ਆਪ ਨੂੰ ਕਹਾਉਣ ਵਾਲੇ ਇਤਨੇ ਵੱਡੇ ਆਲਮ, ਅਸੀਂ ਤਾਂ ਇਸ ਆਇਤ ਦੇ ਮਾਇਨੇ ਸਪਸ਼ਟ ਨਹੀਂ ਕਰ ਸਕੇ, ਪਰ ਆਨੰਦ ਲਾਲ ਨੇ ਗੈਰ ਮੁਸਲਮਾਨ ਹੋ ਕੇ ਇਸ ਆਇਤ ਦੇ ਮਾਇਨੇ ਦੱਸ ਦਿੱਤੇ। ਲਾਣਤ ਹੈ ਫਿਰ ਸਾਡੀ ਵਿਦਵਤਾ ਨੂੰ, ਸਾਡੀ ਆਲਮਤਾਈ ਨੂੰ। ਉਹਨਾਂ ਦੇ ਮਨ ਵਿੱਚ ਖੁੰਦਕ ਹੋ ਗਈ ਭਾਈ ਆਨੰਦ ਲਾਲ ਜੀ ਦੇ ਪ੍ਰਤੀ, ਵੀ ਹੁਣ ਤਾਂ ਬਣਾਉਣ ਲੱਗੇ ਵੀ ਜਿਵੇਂ ਕਿਵੇਂ ਹੋ ਸਕੇ ਉਸ ਆਨੰਦ ਲਾਲ ਨੂੰ ਦੀਨ ਇਸਲਾਮ ਵਿੱਚ ਲਿਆਉਣਾ ਚਾਹੀਦਾ, ਉਸਦੀ ਹਾਨੀ ਹੋਣੀ ਚਾਹੀਦੀ ਹੈ। ਜੇ ਉਸਨੇ ਦੀਨ ਇਸਲਾਮ ਕਬੂਲ ਕਰ ਲਿਆ ਫਿਰ ਵੀ ਆਪਣੇ ਧਰਮ ਤੋਂ ਪਤਿਤ ਹੋ ਜਾਏਗਾ, ਦੀਨ ਇਸਲਾਮ ਕਬੂਲ ਨਾ ਕੀਤਾ ਫਿਰ ਉਸਨੂੰ ਬਾਦਸ਼ਾਹ ਦੀ ਕਰੋਪੀ ਦਾ ਸਾਹਮਣਾ ਕਰਨਾ ਪਵੇਗਾ। ਹਰ ਦੋਨਾਂ ਹਾਲਤਾਂ ਦੇ ਵਿੱਚ ਉਸਦੀ ਹਾਨੀ ਹੀ ਹਾਨੀ ਹੈ। ਇਹਨਾਂ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਕਿ ਬਾਦਸ਼ਾਹ ਸਲਾਮਤ। ਦੇਖੋ ਅਰਬੀ ਦਾ ਫਾਰਸੀ ਦਾ ਹੋਵੇ ਇਤਨਾ ਵੱਡਾ ਆਲਮ, ਪਰ ਹੋਵੇ ਕਿ ਗੈਰ ਮੁਸਲਮਾਨ, ਇਹ ਗੱਲ ਸ਼ੋਭਾ ਨਹੀਂ ਦਿੰਦੀ ਵੀ ਇਹੋ ਜਿਹਾ ਆਲਮ, ਇਹੋ ਜਿਹਾ ਅਰਬੀ ਦਾ, ਇਹੋ ਜਿਹਾ ਫਾਰਸੀ ਦਾ ਵਿਦਵਾਨ ਅਤੇ ਦੀਨ ਇਸਲਾਮ ਵਿੱਚ ਹੋਣਾ ਚਾਹੀਦਾ ਹੈ। ਬਾਦਸ਼ਾਹ ਔਰੰਗਜ਼ੇਬ ਦੇ ਉੱਪਰ ਇਹਨਾਂ ਨੇ ਗੱਲਾਂ ਦਾ ਅਸਰ ਹੋਣਾ ਸ਼ੁਰੂ ਹੋ ਗਿਆ। ਸ਼ਾਹਜ਼ਾਦਾ ਮੁਅੱਜ਼ਮ ਨੂੰ ਵੀ ਪਤਾ ਲੱਗ ਗਿਆ, ਇਸ ਨੇ ਵਕਤ ਦੀ ਨਜ਼ਾਕਤ ਦੇਖੀ। ਇੱਕ ਦਿਨ ਭਾਈ ਆਨੰਦ ਲਾਲ ਜੀ ਨੂੰ ਕਹਿਣ ਲੱਗਿਆ ਕਿ ਭਾਈ ਸਾਹਿਬ ਜੀ, ਮੇਰੇ ਪਿਤਾ ਦੇ ਦਰਬਾਰ ਦੇ ਵਿੱਚ ਹੁਣ ਚਰਚਾ ਇਹ ਸ਼ੁਰੂ ਹੋ ਗਈ ਹੈ, ਬਾਦਸ਼ਾਹ ਔਰੰਗਜ਼ੇਬ ਤੁਹਾਨੂੰ ਆਪਣੇ ਦਰਬਾਰ ਦੇ ਵਿੱਚ ਬੁਲਾਉਣਾ ਚਾਹੁੰਦਾ ਹੈ, ਉਹ ਤੁਹਾਡੀ ਵਿਦਵਤਾ ਦਾ ਕਾਇਲ ਹੈ। ਕਾਜ਼ੀ ਮੌਲਾਣੇ ਉਸਨੂੰ ਚੁੱਕ ਰਹੇ ਨੇ ਵੀ ਇਹੋ ਜਿਹਾ ਆਲਮ, ਇਹੋ ਜਿਹਾ ਫਾਰਸੀ ਦਾ ਵਿਦਵਾਨ ਦੀਨ ਇਸਲਾਮ ਦੇ ਵਿੱਚ ਹੋਣਾ ਚਾਹੀਦਾ, ਔਰ ਜਿਸ ਦਿਨ ਮੇਰੇ ਪਿਤਾ ਨੇ ਤੁਹਾਨੂੰ ਆਪਣੇ ਦਰਬਾਰ ਵਿੱਚ ਬੁਲਾ ਲਿਆ ਫਿਰ ਉਸਦਾ ਮਤਲਬ ਕੀ ਹੋਵੇਗਾ, ਤੁਸੀਂ ਵੀ ਸਮਝਦੇ ਹੋ ਔਰ ਮੈਂ ਵੀ ਸਮਝਦਾ ਹਾਂ। ਇਸ ਕਰਕੇ ਬਿਹਤਰ ਹੈ ਤੁਸੀਂ ਕੋਈ ਬਹਾਨਾ ਬਣਾ ਕੇ ਇੱਥੋਂ ਖਿਸਕ ਜਾਓ। ਜਦੋਂ ਫਿਰ ਕਿਤੇ ਜ਼ਿਕਰ ਚੱਲਿਆ ਮੈਂ ਗੱਲ ਟਾਲ ਦਿਆਂਗਾ। ਉਹ ਸਰ ਸੰਗਤ ਗੱਲ ਦੀ ਨਜ਼ਾਕਤ ਨੂੰ ਭਾਈ ਆਨੰਦ ਲਾਲ ਜੀ ਵੀ ਸਮਝ ਗਏ। ਸ਼ਾਹਜ਼ਾਦਾ ਮੁਅੱਜ਼ਮ ਨੂੰ ਕਹਿਣ ਲੱਗੇ ਵੀ ਠੀਕ ਹੈ ਜੀ, ਮੈਂ ਇੱਥੋਂ ਚੱਲਿਆ ਗਿਆ, ਕੋਈ ਬਹਾਨਾ ਬਣਾ ਕੇ ਖਿਸਕ ਗਿਆ, ਬਾਦਸ਼ਾਹ ਔਰੰਗਜ਼ੇਬ ਨੇ ਮੇਰੀ ਗ੍ਰਿਫਤਾਰੀ ਦੇ ਵਾਰੰਟ ਇਸ਼ੂ ਕਰ ਦਿੱਤੇ, ਮੇਰੀ ਗ੍ਰਿਫਤਾਰੀ ਵਾਸਤੇ ਕੋਈ ਐਲਾਨ ਜਾਰੀ ਕਰ ਦਿੱਤਾ, ਹਿੰਦੁਸਤਾਨ ਕੋਈ ਵਿੱਚ ਕੋਈ ਹੈ ਐਸਾ ਟਿਕਾਣਾ ਜਿੱਥੇ ਮੈਂ ਛੁਪ ਕੇ ਬੈਠ ਜਾਵਾਂਗਾ, ਹਿੰਦੁਸਤਾਨ ਵਿੱਚ ਹੈ ਕੋਈ ਐਸੀ ਸ਼ਕਤੀ ਜਿਹੜੀ ਮੈਨੂੰ ਆਪਣੇ ਪਾਸ ਧੋਈ ਦੇ ਦੇਵੇਗੀ। ਸ਼ਾਹਜ਼ਾਦਾ ਮੁਅੱਜ਼ਮ ਕਹਿਣ ਲੱਗਿਆ ਭਾਈ ਸਾਹਿਬ ਜੀ, ਇਹ ਗੱਲ ਵੀ ਆਪ ਦੀ ਬਿਲਕੁਲ ਠੀਕ ਹੈ, ਮੈਂ ਸਹਿਮਤ ਹਾਂ ਕਿ ਅੱਜ ਦੀ ਤਾਰੀਖ ਦੇ ਵਿੱਚ ਜਿਸ ਕਿਸੇ ਨੂੰ ਵੀ ਮੇਰੇ ਪਿਤਾ ਨੇ ਆਪਣੇ ਦਰਬਾਰ ਵਿੱਚ ਬੁਲਾ ਲਿਆ ਦੁਨੀਆਂ ਦੀ ਕੋਈ ਸ਼ਕਤੀ ਉਸਦੀ ਬਾਂਹ ਨਹੀਂ ਫੜ ਸਕਦੀ, ਉਸਨੂੰ ਢੋਈ ਨਹੀਂ ਦੇ ਸਕਦੀ। ਪਰ ਇੱਕ ਦਰ ਹੈ, ਜੇ ਤੁਸੀਂ ਉਸ ਦਰ 'ਤੇ ਪਹੁੰਚ ਜਾਵੋ, ਉਸ ਦਰ ਦਾ ਬਿਰਧ ਹੈ ਜੋ ਸਰਨ ਆਵੈ ਅਤੇ ਸਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਫਿਰ ਉਸ ਦਰ 'ਤੇ ਜੇ ਇੱਕ ਵਾਰ ਤੁਹਾਨੂੰ ਢੋਈ ਮਿਲ ਗਈ ਨਾ, ਉਸ ਦਰ ਦੇ ਮਾਲਕ ਨੇ ਇੱਕ ਵਾਰ ਤੁਹਾਡੀ ਬਾਂਹ ਪਕੜ ਲਈ, ਇਹ ਤਾਂ ਉਹਨਾਂ ਦਾ ਬਿਰਧ ਹੈ, ਉਹਨਾਂ ਨੇ ਇੱਕ ਵਾਰ ਹਿੰਦੂਆਂ ਦੀ ਬਾਂਹ ਪਕੜੀ, ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ, ਪਰ ਉਹਨਾਂ ਦੀ ਬਾਂਹ ਨਹੀਂ ਛੱਡੀ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕਿਨੋਂ ਵੱਡੋ ਕਲੂ ਮੈਂ ਸਾਕਾ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਜਿਸ ਗੁਰੂ ਤੇਗ ਬਹਾਦਰ ਨੇ ਹਿੰਦੂਆਂ ਦੇ ਤਿਲਕ ਜੰਜੂ ਦੀ ਰਾਖੀ ਵਾਸਤੇ ਆਪਣੇ ਪਵਿੱਤਰ ਸਰੀਰ ਦਾ ਬਲੀਦਾਨ ਦੇ ਦਿੱਤਾ, ਹਿੰਦੂਆਂ ਦੀ ਇੱਕ ਵਾਰ ਬਾਂਹ ਫੜ ਲਈ, ਸਿਰ ਧੜ ਦੀ ਬਾਜ਼ੀ ਲਾ ਦਿੱਤੀ ਪਰ ਬਾਂਹ ਨਹੀਂ ਛੱਡੀ, ਉਹਨਾਂ ਦੇ ਸਾਹਿਬਜ਼ਾਦੇ ਅੱਗੇ, ਉਹਨਾਂ ਦੇ ਗੱਦੀ ਨਿਸ਼ੀਨ ਜਿਹੜੇ ਅਨੰਦਪੁਰ ਸਾਹਿਬ ਜੋਤ ਜਗਾ ਰਹੇ ਨੇ, ਜੇ ਤੁਸੀਂ ਉਹਨਾਂ ਦੀ ਸ਼ਰਨ ਵਿੱਚ ਚਲੇ ਜਾਓ ਨਾ, ਇੱਕ ਵਾਰ ਉਹ ਤੁਹਾਡੀ ਬਾਂਹ ਪਕੜ ਲੈਣ, ਉਹ ਫਿਰ ਬਾਦਸ਼ਾਹ ਔਰੰਗਜ਼ੇਬ ਮੇਰਾ ਪਿਤਾ ਤੇ ਕੀ ਦੁਨੀਆਂ ਦੀ ਕੋਈ ਹਸਤੀ ਕੋਈ ਸ਼ਕਤੀ ਫਿਰ ਤੁਹਾਡਾ ਵੀ ਵਾਲ ਵਿੰਗਾ ਨਹੀਂ ਕਰ ਸਕੇਗੀ। ਇਸ ਕਰਕੇ ਇੱਕ ਹੀ ਠਿਕਾਣਾ ਇੱਕ ਹੀ ਥਾਂ ਹੈ, ਜੇ ਤੁਹਾਨੂੰ ਮੁਅੱਸਰ ਹੋ ਜਾਵੇ। ਸਾਰ ਸੰਗਤ ਭਾਈ ਨੰਦ ਲਾਲ ਜੀ ਪਹੁੰਚ ਗਏ ਸੀ ਅਨੰਦਪੁਰ ਸਾਹਿਬ, ਸਾਹਿਬਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰ ਹੋ ਕੇ ਉਸੇ ਤਰ੍ਹਾਂ ਬੇਨਤੀ ਕੀਤੀ, ਸਗਲ ਦੁਆਰ ਕਉ ਛਾੜ ਕੇ ਗਏ ਤੁਹਾਰੋ ਦੁਆਰ, ਆਹੇ ਗਹਿ ਕੀ ਲਾਟਾਰ, ਜੋ ਆਵਤ ਸਰਣ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਧਾਰ, ਜਨ ਨਾਨਕ ਸਰਣ ਤੁਮਾਰੀ ਹਰ ਜੀਓ ਰਾਖੋ ਲਾਜ ਮੁਰਾਰ। ਆਜਿਜ਼ ਹੋ ਕੇ ਗਲ ਵਿੱਚ ਪੱਲਾ ਪਾ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਨੂੰ ਆਪ ਦੀ ਸ਼ਰਨ ਵਿੱਚ ਆ ਗਿਆ, ਆਪ ਕਿਰਪਾ ਕਰੋ ਭਾਵੇਂ ਆਪਣੇ ਚਰਨਾਂ 'ਚ ਥਾਂ ਬਖਸ਼ ਦਿਓ, ਭਾਵੇਂ ਔਰੰਗਜ਼ੇਬ ਦੇ ਹਵਾਲੇ ਕਰ ਦਿਓ। ਆਪਦੇ ਦਰਕਾਰ ਨੂੰ ਸਭ ਤੋਂ ਉੱਚਾ ਔਰ ਸ੍ਰੇਸ਼ਟ ਜਾਣ ਕੇ,
ਜੀ ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਮੈਂ ਸੁਭਾ ਸੁਣ ਕੇ ਆਇਆ, ਉੱਚਾ ਦਰ ਬਾਬੇ, ਉੱਚਾ ਦਰ ਬਾਬੇ ਨਾਨਕ ਦਾ, ਸੁਭਾ ਸੁਣ ਕੇ ਆਇਆ, ਉੱਚਾ ਦਰ ਬਾਬੇ, ਉੱਚਾ ਦਰ ਬਾਬੇ ਨਾਨਕ ਦਾ,
ਸਾਰ ਸੰਗਤ ਭਾਈ ਨੰਦ ਲਾਲ ਜੀ ਨੂੰ ਵੀ ਸਤਿਗੁਰੂ ਜੀ ਨੇ ਉਹ ਹੀ ਵਚਨ ਕੀਤਾ ਕਿ ਨੰਦ ਲਾਲ ਜੀ ਇਹ ਗੁਰੂ ਨਾਨਕ ਦਾ ਦਰ ਹੈ, ਇੱਥੇ ਤਾਂ ਨਿਮਾਣਿਆਂ ਨੂੰ ਵੀ ਮਾਣ ਮਿਲਦਾ ਹੈ, ਤੁਹਾਨੂੰ ਤਾਂ ਪਰਮਾਤਮਾ ਨੇ ਇਤਨੀ ਵੱਡੀ ਬਖਸ਼ਿਸ਼ ਦੇ ਨਾਲ ਨਿਵਾਜਿਆ, ਤੁਸੀਂ ਅਰਬੀ ਦੇ ਫਾਰਸੀ ਦੇ ਇਤਨੇ ਵੱਡੇ ਆਲਮ ਹੋ ਵੀ ਹੁਣ ਤੱਕ ਤਾਂ ਦੁਨੀਆਂ ਦੇ ਬੜੇ ਪਾਤਸ਼ਾਹਾਂ ਦੀਆਂ ਹੀ ਤੁਸੀਂ ਸਿਫਤਾਂ ਕਰਦੇ ਰਹੇ ਹੋ, ਹੁਣ ਗੁਰੂ ਨਾਨਕ ਦੇ ਦਰ 'ਤੇ ਆ ਗਏ ਹੋ, ਇੱਥੇ ਰਹਿ ਕੇ ਤੁਸੀਂ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰੋ, ਔਰ ਉਸ ਭਾਸ਼ਾ ਦੇ ਵਿੱਚ ਉਸ ਜ਼ਬਾਨ ਦੇ ਵਿੱਚ ਜਿਹਦੇ 'ਚ ਤੁਹਾਨੂੰ ਮੁਹਾਰਤ ਹਾਸਲ ਹੈ, ਭਾਵ ਫਾਰਸੀ ਜ਼ਬਾਨ ਦੇ ਵਿੱਚ, ਫਿਰ ਸਾਰ ਸੰਗਤ ਸ੍ਰੀ ਅਨੰਦਪੁਰ ਸਾਹਿਬ ਰਹਿ ਕੇ ਭਾਈ ਨੰਦ ਲਾਲ ਜੀ ਨੇ ਫਿਰ ਜਿਤਨੀ ਵੀ ਆਪਣੀ ਰਚਨਾ ਲਿਖੀ, ਭਾਵੇਂ ਉਹਨਾਂ ਦੀਆਂ ਗਜ਼ਲਾਂ ਨੇ, ਰੁਬਾਈਆਂ, ਭਾਵੇਂ ਹੋਰ ਬੈਂਤ ਨੇ, ਭਾਵੇਂ ਹੋਰ ਉਹਨਾਂ ਦੀ ਰਚਨਾ, ਉਹ ਜ਼ਿਆਦਾਤਰ ਫਾਰਸੀ ਜ਼ਬਾਨ ਦੇ ਵਿੱਚ ਹੈ। ਠੀਕ ਹੈ, ਭਾਵੇਂ ਠੇਠ ਪੰਜਾਬੀ ਦੇ ਵਿੱਚ ਵੀ ਉਹਨਾਂ ਦੀ ਥੋੜ੍ਹੀ ਬਹੁਤ ਰਚਨਾ ਮਿਲਦੀ ਹੈ, ਪਰ ਜ਼ਿਆਦਾਤਰ ਉਹਨਾਂ ਦੀ ਰਚਨਾ, ਉਹਨਾਂ ਦੀਆਂ ਗਜ਼ਲਾਂ ਵਗੈਰਾ ਉਹ ਫਾਰਸੀ ਜ਼ਬਾਨ ਵਿੱਚ ਨੇ ਔਰ ਉਹ ਗੁਰੂ ਘਰ ਵਿੱਚ ਪ੍ਰਵਾਨਿਕ ਵੀ ਨੇ। ਜਿਸ ਤਰ੍ਹਾਂ ਆਪਾਂ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਕਰਦੇ ਹਾਂ ਨਾ, ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ, ਇਸੇ ਤਰ੍ਹਾਂ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਦਾ ਵੀ ਕੀਰਤਨ ਕੀਤਾ ਜਾ ਸਕਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਦੇਖੋ, ਜਾਂ ਤਾਂ ਰਾਗੀ ਸਿੰਘ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਗੁਰਬਾਣੀ ਪੜ੍ਹਦੇ ਨੇ, ਜਾਂ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚੋਂ, ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਉਹਨਾਂ ਦੇ ਕਵਿੱਤ ਪੜ੍ਹੇ ਜਾਂਦੇ ਨੇ, ਜਾਂ ਫਿਰ ਸ੍ਰੀ ਹਰਿਮੰਦਰ ਸਾਹਿਬ ਤੋਂ ਭਾਈ ਸਾਹਿਬ ਜੀ ਦੀਆਂ ਗਜ਼ਲਾਂ ਦਾ ਗਾਇਨ ਕੀਤਾ ਜਾ ਸਕਦਾ ਹੈ। ਹਾਂ, ਉਹਨਾਂ ਨੇ ਆਪਣੀ ਉਹ ਸਾਰੀ ਰਚਨਾ ਫਾਰਸੀ ਜ਼ਬਾਨ ਵਿੱਚ ਲਿਖੀ। ਇਹ ਫਾਰਸੀ ਦੇ ਵਿੱਚ ਉਹਨਾਂ ਦੀ ਰੁਬਾਈ ਹੈ। ਭਾਈ ਸਾਹਿਬ ਜੀ ਕਹਿ ਰਹੇ ਨੇ, ਖੁਸ਼ ਹਸਤੋਂ ਮਿਲ ਕੇ ਦਰ ਯਾਦੇ ਵੀ ਗੁਜ਼ਰਦ, ਐ ਇਨਸਾਨ ਤੇਰੀ ਜ਼ਿੰਦਗੀ ਜਾਂ ਜ਼ਿੰਦਗੀ ਦਾ ਉਹ ਹਿੱਸਾ ਸਫਲਾ ਔਰ ਲੇਖੇ ਵਿੱਚ ਹੈ ਜਿਹੜਾ ਪਰਮਾਤਮਾ ਦੀ ਯਾਦ ਵਿੱਚ ਬਤੀਤ ਹੁੰਦਾ। ਜੇ ਤਾਂ ਇਨਸਾਨ ਹੋ ਕੇ ਰੱਬ ਦੀ ਯਾਦ ਵਿੱਚ ਹੀ ਨਹੀਂ ਸੀ ਜੁੜਨਾ, ਫਿਰ ਸੰਸਾਰ 'ਤੇ ਆਉਣ ਦਾ, ਇਸ ਨੀਲੇ ਗੁੰਬਦ ਹੇਠ ਨੀਲੇ ਅਸਮਾਨ ਹੇਠ ਆਉਣ ਦਾ ਤੈਨੂੰ ਲਾਭ ਹੀ ਕੀ ਹੋਇਆ, ਤਾਂ ਖੱਟਿਆ ਹੀ ਕੀ, ਵਰਨਾ ਚੇ ਹਾਸਲ ਹਸਤ ਦੀ ਗੁੰਬਦੇ ਕਬੂਦ ਮਰਾ। ਆਮ ਸਮਝੀ ਜਾਣ ਵਾਲੀ ਭਾਸ਼ਾ ਦੇ ਵਿੱਚ ਇਸਦਾ ਹੋਰ ਵੀ ਬਹੁਤ ਸਾਰੇ ਵੈਸੇ ਤਾਂ ਵਿਦਵਾਨਾਂ ਨੇ ਤਰਜਮਾ ਕੀਤਾ, ਪਰ ਕਿ ਭਾਈ ਨੰਦ ਲਾਲ ਜੀ ਦੇ ਖਾਨਦਾਨ ਵਿੱਚੋਂ ਹੀ ਭਾਈ ਮੇਘਰਾਜ ਜੀ ਹੋਏ ਨੇ, ਜਿਨ੍ਹਾਂ ਦੀ ਰਚਨਾ ਜਿਹੜੇ ਗੁਰੂ ਘਰ ਦੇ ਪੁਰਾਤਨ ਰਾਗੀ ਸਿੰਘ ਸਨ, ਜਦੋਂ ਭਾਈ ਸਾਹਿਬ ਜੀ ਦੀ ਰਚਨਾ ਦਾ ਫਾਰਸੀ ਜ਼ਬਾਨ ਵਿੱਚ ਗਾਇਨ ਕਰਦੇ ਸੰਗਤਾਂ ਦੇ ਸਮਝ ਵਿੱਚ ਨਾ ਆਉਂਦਾ, ਫਿਰ ਉਸਦਾ ਉਹ ਤਰਜਮਾ ਪੜ੍ਹਿਆ ਜਾਂਦਾ, ਔਰ ਉਹ ਤਰਜਮਾ ਭਾਈ ਮੇਘਰਾਜ ਜੀ ਵਾਲਾ ਪੜ੍ਹਿਆ ਜਾਂਦਾ। ਹਾਂ, ਭਾਈ ਮੇਘਰਾਜ ਜੀ ਨੇ ਇਸਦਾ ਆਮ ਸਮਝੀ ਜਾਣ ਵਾਲੀ ਭਾਸ਼ਾ ਵਿੱਚ ਤਰਜਮਾ ਕੀਤਾ, ਉਮਰ ਉਹਾ ਵਿੱਚ ਲੇਖੇ ਦੇ ਜਿਹੜੀ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਿਲ ਕੀ ਹੈ ਵਿੱਚ ਇਸ ਨੀਲੇ ਹੁਜਰੇ ਸੰਝ ਅਤੇ ਫਦਰੇ। ਉਮਰ ਦਾ ਉਹ ਹੀ ਹਿੱਸਾ ਲੇਖੇ ਵਿੱਚ ਹੈ ਜਿਹੜਾ ਸਾਈਂ ਦੀ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਗੁਜ਼ਰਦਾ ਹੈ। ਜੇ ਅਕਾਲ ਪੁਰਖ ਦੀ ਯਾਦ ਵਿੱਚ ਹੀ ਨਹੀਂ ਸੀ ਜੁੜਨਾ, ਫਿਰ ਇਸ ਨੀਲੇ ਗੁੰਬਦ ਹੇਠ ਨੀਲੇ ਅਸਮਾਨ ਹੇਠ ਆਉਣ ਦਾ ਭਾਵ ਸੰਸਾਰ 'ਤੇ ਆਉਣ ਦਾ ਲਾਭ ਹੀ ਕੋਈ ਨਹੀਂ, ਕੁਝ ਖੱਟਣ ਨੂੰ ਹੈ ਹੀ ਨਹੀਂ ਜੇ ਪਰਮਾਤਮਾ ਦੀ ਸਿਫਤ ਹੀ ਨਾ ਕੀਤੀ ਇਸ ਮਾਨਵ ਤਨ ਦੇ ਸੰਬੰਧ ਕਰਕੇ। ਸੋ ਆਪ ਸਭਨਾਂ ਦੇ ਅਤਿਅੰਤ ਵੱਡੇ ਭਾਗ ਨੇ ਜੋ ਆਪ ਨੂੰ ਇੱਥੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਬੈਠ ਕੇ ਕੁਝ ਸਮਾਂ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਜੁੜਨ ਦਾ, ਗੁਰਬਾਣੀ ਪੜ੍ਹਨ ਦਾ, ਗੁਰੂ ਕਾ ਜਸ ਕਰਨ ਦਾ ਇਹ ਅਵਸਰ ਪ੍ਰਾਪਤ ਹੋਇਆ, ਆਪ ਨੇ ਭਰਪੂਰ ਲਾਭ ਉਠਾਇਆ, ਗੁਰਬਾਣੀ ਦੇ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਦਾ ਆਨੰਦ ਮਾਣਿਆ ਹੈ। ਆਓ, ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸਭ ਗੁਰਮੁਖ ਮਾਈ ਭਾਈ ਸ੍ਰੀ ਆਨੰਦ ਸਾਹਿਬ ਔਰ ਗੁਰੂ ਸਤੋਤਰ ਦਾ ਗਾਇਨ ਕਰੋ, ਫਿਰ ਅਰਦਾਸ ਵਿੱਚ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਨਾ, ਪੂਰੀ ਸਮਾਪਤੀ ਹੋਣ ਤੋਂ ਬਾਅਦ ਫਿਰ ਪ੍ਰੇਮ ਦੇ ਨਾਲ ਆਪਣੇ ਘਰਾਂ ਨੂੰ ਚੱਲਦੇ ਪਾਉਣੇ। ਅੱਜ ਦਾ ਤੁਹਾਡਾ ਵੈਸੇ ਤਾਂ ਕਥਾ ਕੀਰਤਨ ਦਾ ਪ੍ਰਭਾਵ ਇੱਥੇ ਮੁਤਵਾਤਰ ਚੱਲਦਾ ਹੀ ਰਹਿੰਦਾ, ਪਰ ਉਚੇਚੇ ਤੌਰ 'ਤੇ ਜਿਹੜਾ ਆਪਣੇ ਪਾਸ ਇਹ ਦੋ ਦਿਨ ਦਾ ਸਮਾਗਮ ਹੈ, ਉਸ ਸਮਾਗਮ ਦਾ ਅੱਜ ਪਹਿਲਾ ਦਿਨ, ਪਹਿਲਾ ਦੀਵਾਨ ਥੋੜ੍ਹੀ ਦੇਰ ਤੋਂ ਬਾਅਦ ਗੁਰੂ ਮਹਾਰਾਜ ਦੇ ਹੁਕਮਨਾਮੇ ਨਾਲ ਸੰਪੂਰਨ ਹੋ ਜਾਏਗਾ। ਸੋ ਕੱਲ੍ਹ ਦਾ ਇੱਕ ਦਿਨ ਆਪਣੇ ਪਾਸ ਬਕਾਇਆ ਹੈ, ਕੱਲ੍ਹ ਨੂੰ ਵੀ ਆਪਣੇ ਵਕਤ ਸਿਰ ਪਹੁੰਚ ਕੇ ਗੁਰਬਾਣੀ ਦੇ ਕੀਰਤਨ ਔਰ ਗੁਰਮਤਿ ਦੀਆਂ ਵਿਚਾਰਾਂ ਦਾ ਲਾਭ ਉਠਾ ਕੇ ਸਤਿਗੁਰੂ ਜੀ ਦੇ ਦਰੋਂ ਘਰੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ।
ਰਾਮ ਕਲੀ ਮਹੱਲਾ ਤੀਜਾ ਆਨੰਦ, ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਬਦੋ ਤਾਂ ਗਾਵੋ ਹਰੀ ਤੇਰਾ ਮਨ ਜਨੀ ਵਸਾਇਆ, ਹਰ ਨਾਲ ਰਾਹ ਤੂੰ ਮਰਨ ਮੇਰੇ ਦੁੱਖ ਸਭ ਵਿਸਾਰਣਾ, ਸਵਾਰਨਾ
ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਦਾ ਸਿਫਤ ਸਲਾਮ ਤੇਰੀ ਨਾਮ ਮਨ ਵਸਾਵੇ ਹਾਤਾ ਨਾਮ ਮੇਰਾ ਆਧਾਰ ਹਾਤ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਪੰਚ ਦੂਤ ਤੁਲ ਵਸ ਕੀਤੇ ਕਾਲ ਗੰਡ ਕੁਮਾਰਿਆ ਅਣਦ ਸੁਣੋ ਵਡ ਭਾਗਿਓ ਸਗਲ ਮਨੋਰਥ ਮੂਰੇ ਹੰਤ ਸਾਜਨ ਭਏ ਸਰ ਤੇ ਪੂਰੇ ਗੁਰ ਤੇ ਜਾਣੀ ਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਕਰਮੀ ਆਪੋ ਆਪਣੀ ਕੇ ਨੇੜਾ ਥੇ ਦੂਰ ਹਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ
है धन है धन है गुरु श्री हर राय जी धन है धन है धन है धन है गुरु श्री हर कृष्ण जी धन है धन है धन है धन है गुरु तेग बहादुर धन है धन है धन है धन है गुरु गोविंद सिंह जी धन है धन है धन है धन है गुरु ग्रंथ साहिब जी धन है धन है धन है धन है तेरा पंथ खालसा धन है सतनाम श्री वाहिगुरु बोल सतनाम श्री वाहिगुरु बोल वाहिगुरु 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 बोल वाहिगुरु 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 बोल वाहिगुरु बोल कदे ना डोल वाहिगुरु बोल कदे ना डोल वाहिगुरु वाहिगुरु बोल प्यारिया तेरा प्यारा लगेगा बोल प्यारिया वाहिगुरु वाहिगुरु बोल प्यारिया तेरा किछ ना लगेगा बोल प्यारिया सतनाम श्री वाहिगुरु बोल सतनाम श्री वाहिगुरु बोल वाहिगुरु बोल कदे ना डोल वाहिगुरु बोल कदे ना डोल सतनाम श्री वाहिगुरु बोल सतनाम श्री वाहिगुरु बोल
ਸਰ ਸੰਗਤ ਨੇ ਹਾਜ਼ਰੀ ਪ੍ਰਵਾਨ ਕਰਨੀ ਉਹਨਾਂ ਤੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।